ਵਾਰ 23 ਪੌੜੀ 4 ਵਿੱਚ ਪਵਿੱਤਰ ਬਚਨ ਉਚਾਰਨ ਕਰ ਰਹੇ ਹਨ। ਚਰਨ ਉਦਕ ਹੋਏ ਸੁਰ ਸਰੀ, ਤਜ ਬੈਕੁੰਠ ਧਰਤ ਵਿੱਚ ਆਈ। ਨਦੀ ਨੌ ਸੈ ਨਦੀ 99, 68 ਤੀਰਥ ਅੰਗ ਸਮਾਈ। ਤੇਹੋ ਲੋਈ ਪਰਵਾਨ ਹੈ, ਮਹਾਦੇਵ ਲੈ ਸੀਸ ਚੜਾਈ। ਦੇਵੀ ਦੇਵ ਸਰੇਮ ਦੇ ਜੈ ਜੈਕਾਰ ਵੱਡੀ ਵਡਿਆਈ। ਸਣ ਗੰਗਾ ਬੈਕੁੰਠ ਲੱਖ, ਲੱਖ ਬੈਕੁੰਠ ਨਾਥ ਲਿਵਲਾਈ। ਸਾਧੂ ਧੂੜ ਦੁਲੰਬ ਹੈ, ਸਾਧ ਸੰਗਤ ਸਤਿਗੁਰ ਸਰਣਾਈ। ਚਰਨ ਕਮਲ ਦਲ ਕੀਮ ਨਾ ਪਾਈ, ਚਰਨ ਕਮਲ ਦਲ ਕੀਮ ਨਾ ਪਾਈ। ਕਹਿਣ ਲੱਗੇ ਚਰਨ ਉਦਕ ਹੋਏ ਸੁਰਸਰੀ, ਤਜ ਬੈਕੁੰਠ ਧਰਤ ਵਿੱਚ ਆਈ। ਇਹ ਜਿਹੜਾ ਜ਼ਿਕਰ ਭਾਈ ਗੁਰਦਾਸ ਜੀ ਕਰ ਰਹੇ ਨਾ, ਇਹ ਲੋਕ ਪ੍ਰਸਿੱਧ ਕਥਾ ਹੈ, ਲੋਕਾਂ ਦੇ ਵਿੱਚ ਪ੍ਰਸਿੱਧ ਬਾਤ ਸੀਗੀ ਜੋ ਉਹਨਾਂ ਨੇ ਭਾਈ ਗੁਰਦਾਸ ਜੀ ਨੇ ਵਰਣਨ ਕਰਕੇ ਤੇ ਫਿਰ ਅਖੀਰ ਦੇ ਵਿੱਚ ਉਹਦਾ ਤੱਤ ਦੱਸਿਆ ਆ ਵੀ ਅਸੀਂ ਕਹਿਣਾ ਕੀ ਚਾਹੁੰਦੇ। ਇਹ ਲੋਕ ਪ੍ਰਸਿੱਧ ਕਥਾ ਵਰਣਨ ਕਰਦਿਆਂ ਕਹਿਣ ਲੱਗੇ, ਗੰਗਾ 52 ਦੇ ਚਰਨਾਂ ਦਾ ਚਰਨਾਮ੍ਰਿਤ ਹੋਣ ਕਰਕੇ ਬੈਕੁੰਠ ਛੱਡ ਕੇ ਇਸ ਧਰਤੀ ਦੇ ਉੱਤੇ ਆਈ ਹੈ। ਇਹ ਸਨਾਤਨੀ ਮਤ ਦੇ ਵਿੱਚ ਗੱਲ ਮੰਨੀ ਗਈ ਤੇ ਪ੍ਰਚਲਿਤ ਕੀਤੀ ਗਈ ਹੈ ਕਿ ਗੰਗਾ ਬੈਕੁੰਠ ਛੱਡ ਕੇ, ਸਵਰਗ ਛੱਡ ਕੇ ਧਰਤੀ ਤੇ ਆਈ ਹੈ। 900 ਨਦੀ 99, 68 ਤੀਰਥ ਅੰਗ ਸਮਾਈ। 999 ਨਦੀਆਂ ਤੇ 68 ਤੀਰਥਾਂ ਨੇ ਗੰਗਾ ਦੇ ਵਿੱਚ ਆਪਣੀ ਸਮਾਈ ਕੀਤੀ ਹੋਈ ਆ। ਭਾਵ ਗੰਗਾ ਦਾ ਇਸ਼ਨਾਨ ਜਿਹੜਾ ਨਾ, ਇਹ ਸਭ ਤੋਂ ਸ੍ਰੇਸ਼ਟ ਮੰਨਿਆ ਗਿਆ ਆ। 999 ਨਦੀਆਂ ਨੇ ਜਿਨ੍ਹਾਂ ਨੂੰ ਸਨਾਤਨੀ ਮਤ ਦੇ ਵਿੱਚ ਨਹਾਉਣ ਵਾਸਤੇ ਪ੍ਰੇਰਨਾ ਦਿੱਤੀ ਗਈ ਆ, ਤੇ ਨਾਲ ਜਿਹੜੇ 68 ਤੀਰਥ ਆ। ਕਹਿਣ ਲੱਗੇ ਉਹਨਾਂ ਸਾਰਿਆਂ ਤੋਂ ਸ਼੍ਰੋਮਣੀ ਜਿਹੜਾ ਤੀਰਥ ਹੈ ਉਹ ਗੰਗਾ ਮੰਨੀ ਗਈ ਆ। ਪਰ ਕਹਿਣ ਲੱਗੇ ਤੇਹ ਲੋਈ ਪ੍ਰਵਾਨ ਹੈ, ਮਹਾਦੇਵ ਲੈ ਸੀਸ ਚੜਾਈ। ਤਿੰਨਾਂ ਲੋਕਾਂ ਦੇ ਵਿੱਚ ਇਹ ਜਿਹੜੀ ਗੰਗਾ ਆ ਇਹ ਪ੍ਰਮਾਣਿਕ ਹੋਈ ਆ, ਭਾਵ ਇਹਨੂੰ ਹਿੰਦੂ ਮਤ ਦੇ ਵਿੱਚ ਪ੍ਰਮਾਣਿਕ ਮੰਨਿਆ ਗਿਆ ਵੀ ਇਹ ਵਧੀਆ ਗੱਲ ਆ ਗੰਗਾ ਦੇ ਉੱਤੇ ਜਾ ਕੇ ਇਸ਼ਨਾਨ ਕਰਨਾ ਅਤੇ ਗੰਗਾ ਵਿੱਚ ਜਾ ਕੇ ਨਹਾਉਣਾ, ਇਹਦੇ ਨਾਲ ਪਾਪ ਧੋਤੇ ਜਾਂਦੇ ਆ। ਤੇ ਕਹਿਣ ਲੱਗੇ ਜਿਹੜੀ ਤਿੰਨਾਂ ਲੋਕਾਂ ਚ ਪ੍ਰਵਾਨ ਹੋਈ, ਸ਼ਿਵ ਜੀ ਨੇ ਇਸ ਨੂੰ ਆਪਣੇ ਸਿਰ ਦੇ ਉੱਤੇ ਰੱਖਿਆ ਹੈ। ਇਹ ਗੱਲ ਮੰਨੀ ਗਈ ਸਨਾਤਨੀ ਮਤ ਚ, ਹਿੰਦੂ ਮਤ ਵਿੱਚ, ਕਿ ਇਹ ਸ਼ਿਵ ਜੀ ਦੇ ਕੇਸਾਂ ਦੇ ਵਿੱਚੋਂ, ਜਟਾਵਾਂ ਦੇ ਵਿੱਚੋਂ ਨਿਕਲੀ ਆ। ਦੇਵੀ ਦੇਵ ਸਰੇਮ ਦੇ ਜੈ ਜੈਕਾਰ ਵੱਡੀ ਵਡਿਆਈ। ਦੇਵੀਆਂ ਅਤੇ ਦੇਵਤੇ ਇਸ ਤੀਰਥ ਨੂੰ ਸੇਮਦੇ ਆ, ਉਹ ਵੀ ਇਹਦਾ ਇਸ਼ਨਾਨ ਕਰਨਾ ਪੁੰਨ ਕਰਮ ਸਮਝਦੇ ਆ, ਜੈ ਜੈਕਾਰ ਇਹਦੀ ਕਰਦੇ ਆ, ਅਤੇ ਜਿਹੜੇ ਇੱਥੇ ਨਹਾਉਂਦੇ ਉਹਨਾਂ ਦੀ ਵੱਡੀ ਵਡਿਆਈ, ਵੱਡੀ ਸ਼ੋਭਾ ਹੁੰਦੀ ਉਹਨਾਂ ਦੀ। ਫਿਰ ਕਹਿਣ ਲੱਗੇ ਸਣ ਗੰਗਾ ਬੈਕੁੰਠ ਲੱਖ, ਲੱਖ ਬੈਕੁੰਠ ਨਾਥ ਲਿਵਲਾਈ। ਪਰ ਲੱਖਾਂ ਹੀ ਬੈਕੁੰਠ, ਅਰ ਲੱਖਾਂ ਹੀ ਬੈਕੁੰਠਾਂ ਦੇ ਮਾਲਕ ਇਸ ਗੰਗਾ ਸਮੇਤ ਲਿਵ ਲਾ ਕੇ, ਭਾਵ ਧਿਆਨ ਲਾ ਕੇ ਇਹ ਗੱਲ ਆਖਦੇ ਆ ਕਿ ਜਿਹੜੀਆਂ ਗੱਲਾਂ ਅਸੀਂ ਕਹੀਆਂ ਵਾ ਇਹ ਸੱਚ ਵਾ। ਪਰ ਆਹ ਗੱਲ ਸਾਰੇ ਦੇ ਸਾਰੇ ਦੇਵੀ ਦੇਵਤਿਆਂ ਤੇ ਬੈਕੁੰਠਾਂ ਦੇ ਸੁਆਮੀਆਂ ਨੇ, ਮਾਲਕਾਂ ਨੇ ਵੀ ਇਹ ਗੱਲ ਮੰਨੀ ਹੈ। ਕਿਹੜੀ? ਸਾਧੂ ਧੂੜ ਦੁਲੰਬ ਹੈ, ਸਾਧ ਸੰਗਤ ਸਤਿਗੁਰ ਸਰਣਾਈ। ਹੁਣ ਧਿਆਨ ਨਾਲ ਸੁਣਿਓ ਸਾਧ ਸੰਗਤ ਬੇਨਤੀ, ਗੰਗਾ ਦੀ ਉਸਤਤ ਨਹੀਂ ਕਰ ਰਹੇ ਵੀ ਗੰਗਾ ਬੜੀ ਮਹਾਨ ਹੈ, ਉੱਥੇ ਸਿੱਖਾਂ ਨੂੰ ਨਹਾਉਣਾ ਚਾਹੀਦਾ ਜਾ ਕੇ, ਇਹ ਨਹੀਂ ਕਹਿ ਰਹੇ। ਕਹਿੰਦੇ ਸਨਾਤਨੀ ਮਤ ਵਿੱਚ ਇਹ ਗੱਲ ਮੰਨੀ ਗਈ ਆ ਕਿ 999 ਨਦੀਆਂ ਤੇ 68 ਤੀਰਥਾਂ ਵਿੱਚ ਗੰਗਾ ਸਾਰਿਆਂ ਤੋਂ ਸ਼੍ਰੋਮਣੀ ਆ। ਇਹ ਸ਼ਿਵਜੀ ਦੀਆਂ ਜਟਾਵਾਂ ਦੇ ਵਿੱਚੋਂ ਉਹਨੇ ਸਿਰ ਦੇ ਉੱਤੇ ਚੜਾਈ, ਉਹਦੇ ਸਿਰ ਦੇ ਵਿੱਚੋਂ ਇਹ ਫੁੱਟੀ ਆ ਤੇ ਨਿਕਲੀ ਆ। ਦੇਵੀ ਦੇਵਤੇ ਵੀ ਇਹਦੇ ਵਿੱਚ ਨਹਾਉਣਾ ਬੜਾ ਪੁੰਨ ਕਰਮ ਸਮਝਦੇ ਆ। ਪਰ ਭਾਈ ਗੁਰਦਾਸ ਜੀ ਕਹਿੰਦੇ ਸਾਰੇ ਦੇ ਸਾਰੇ ਬੈਕੁੰਠਾਂ ਦੇ ਮਾਲਕ ਵੀ ਇਹ ਗੱਲ ਕਹਿੰਦੇ ਆ ਕਿ ਭਾਵੇਂ ਗੰਗਾ ਬਹੁਤ ਮਹਾਨ ਤੇ ਪੂਜਨੀਕ ਆ, ਪਰ ਸਾਧੂ ਦੇ ਚਰਨਾਂ ਦੀ ਧੂੜੀ ਇਹਦੇ ਨਾਲੋਂ ਵੀ ਦੁਰਲੱਭ ਹੈ। ਹੁਣ ਤਤਸਾਰ ਗੁਰਮਤ ਦਾ ਕੀ ਹੋਇਆ? ਸਾਧ ਸੰਗਤ ਸਤਿਗੁਰ ਸ਼ਰਨਾਈ ਅਤੇ ਸਤਿਗੁਰ ਅਤੇ ਸਾਧ ਸੰਗਤ ਦੀ ਸ਼ਰਨ ਵਿੱਚ ਆਉਣ ਨਾਲ ਹੀ ਜ਼ਿੰਦਗੀ ਦਾ ਬੇੜਾ ਪਾਰ ਹੋਣਾ ਵਾ, ਗੰਗਾ ਵਿੱਚ ਨਾ ਕੇ ਨਹੀਂ। ਸੰਤਾਂ ਦੇ ਚਰਨਾਂ ਦੀ ਧੂੜੀ ਵੱਡੀ ਦੁਰਲੱਭ ਆ, ਇਹਦੇ ਬਰਾਬਰ ਗੰਗਾ ਉੱਤੇ ਭਾਵੇਂ ਬਾਕੀ 68 ਤੀਰਥ ਤੇ ਨਦੀਆਂ ਹੋਣ, ਉਹ ਇਹਦੀ ਬਰਾਬਰਤਾ ਨਹੀਂ ਕਰ ਸਕਦੇ। ਚਰਨ ਕਮਲ ਦਲ ਕੀਮ ਨਾ ਪਾਈ, ਸਤਿਗੁਰ ਦੇ ਚਰਨਾਂ ਕਮਲਾਂ ਦੇ ਇੱਕ ਪੱਤਰ ਦੀ ਕੀਮਤ ਵੀ ਕਿਸੇ ਨੇ ਨਹੀਂ ਪਾਈ। ਸਤ ਸੰਗਤ ਚਰਨ ਕਮਲ ਦਲ ਕੀਮ ਨਾ ਪਾਈ, ਸਤਿਗੁਰ ਦੇ ਚਰਨਾਂ ਕਮਲਾਂ ਨਾਲ ਜੁੜਨ ਦਾ ਕਿੰਨਾ ਮਹਾਤਮ ਹੈ, ਕਿੰਨਾ ਫਲ ਹੈ, ਇਹਦੀ ਕੀਮਤ ਕੋਈ ਵੀ ਨਹੀਂ ਦੱਸ ਸਕਦਾ, ਕੋਈ ਵੀ ਨਹੀਂ ਵਰਣਨ ਕਰ ਸਕਦਾ। ਇਸ ਦਾ ਭਾਵ ਕਿ ਸਾਧ ਸੰਗਤ ਵਿੱਚ ਆਓ, ਸਾਧ ਸੰਗਤ ਵਿੱਚ ਆ ਕੇ ਨਾਮ ਸਿਮਰਨ ਵਿੱਚ ਜੁੜੋ। ਜਿਹੜੇ ਸੰਤ ਜਨ ਰੱਬ ਦੇ ਪਿਆਰੇ ਗੁਰੂ ਸੰਗਤ ਵਿੱਚ ਨਾਮ ਜਪਣ ਵਾਲੇ, ਬੰਦਗੀ ਕਰਨ ਵਾਲੇ ਬੈਠੇ ਹਨ, ਸਾਧ ਸੰਗਤ ਉਹਨਾਂ ਦੀ ਚਰਨ ਧੂੜ, ਸਾਧ ਸੰਗਤ ਦੇ ਚਰਨਾਂ ਦੀ ਖਾਕ ਲਈਏ ਤੇ ਨਿਮਰਤਾ ਨਾਲ ਪਰਮੇਸ਼ਰ ਦੇ ਨਾਮ ਸਿਮਰਨ ਵਿੱਚ ਜੁੜੀਏ। ਪ੍ਰਭੂ ਨਾਮ ਸਿਮਰਨ ਵਿੱਚ ਜੁੜਨ ਨਾਲ ਹੀ ਜ਼ਿੰਦਗੀ ਦਾ ਬੇੜਾ ਪਾਰ ਹੋ ਸਕਦਾ ਹੈ, ਨਾ ਕਿ ਤੀਰਥਾਂ ਆਦਿਕਾਂ ਦੇ ਉੱਤੇ ਤੇ ਗੰਗਾ ਵਿੱਚ ਚੁੱਭੀਆਂ ਮਾਰਨ ਨਾਲ ਪਾਰ ਹੋ ਸਕਦਾ ਹੈ। ਨਹੀਂ, ਗੁਰੂ ਕੀ ਸੰਗਤ ਵਿੱਚ ਹੀ ਭਾਵ ਸਾਗਰ ਤੋਂ ਤਰ ਸਕੀਦਾ ਹੈ। ਵਾਰ 23 ਪੌੜੀ 5 ਵਿੱਚ ਪਵਿੱਤਰ ਬਚਨ ਉਚਾਰਨ ਕਰ ਰਹੇ ਹਨ। ਚਰਨ ਸ਼ਰਨ ਜਿਸ ਲਖਮੀ, ਲੱਖ ਕਲਾ ਹੋਏ ਲਖੀ ਨਾ ਜਾਈ, ਰਿੱਦ ਸਿੱਧ ਨਿੱਧ ਸਭ ਗੋਲੀਆਂ, ਸਾਧਕ ਸਿੱਧ ਰਹੇ ਲਪਟਾਈ, ਚਾਰ ਵਰਨ ਛੇ ਦਰਸਨਾ, ਜਤੀ ਸਤੀ ਨੌ ਨਾਥ ਨਿਵਾਈ, ਤਿੰਨ ਲੋ 14 ਭਵਨ, ਜਲ ਥਲ ਮਹੀਅਲ ਛਲ ਕਰ ਛਾਈ, ਕਵਲਾਸਣ ਕਵਲਾ ਪਤੀ, ਸਾਧ ਸੰਗਤ ਸਰਨਾਗਤ ਆਈ, ਪੈਰੀ ਪੈ ਪਾ ਖਾਕ ਹੋਏ, ਆਪ ਗਵਾਏ ਨ ਆਪ ਗਣਾਈ, ਗੁਰਮੁਖ ਸੁਖ ਫਲ ਵੱਡੀ ਵਡਿਆਈ, ਗੁਰਮੁਖ ਸੁਖ ਫਲ ਵੱਡੀ ਵਡਿਆਈ। ਚਰਨ ਸ਼ਰਨ ਜਿਸ ਲਖਮੀ, ਲੱਖ ਕਲਾ ਹੋਏ ਲਖੀ ਨਾ ਜਾਈ। ਕਹਿਣ ਲੱਗੇ ਜਿਸ ਲਛਮੀ ਦੀ, ਲਛਮੀ ਮਾਇਆ ਨੂੰ ਕਹਿੰਦੇ ਹਨ, ਜਿਸ ਲਛਮੀ ਦੀ ਚਰਨ ਸ਼ਰਨ ਵਿਖੇ ਲੱਖਾਂ ਹੀ ਕਲਾ ਅਤੇ ਅਜਿਹੀਆਂ ਹੋਰ ਵੀ ਐਸੀਆਂ ਤਾਕਤਾਂ ਜਿਹੜੀ ਕਿਸੇ ਤੋਂ ਲਖੀ ਨਹੀਂ ਜਾ ਸਕਦੀ, ਵਰਣਨ ਨਹੀਂ ਕੀਤੀ ਜਾ ਸਕਦੀ, ਜਿੱਥੇ ਲਛਮੀ ਮਾਇਆ ਦਾ ਨਾਂ ਹੈ ਉੱਥੇ ਲਕਸ਼ਮੀ ਦੇਵੀ ਵੀ ਹੈ, ਇਹ ਵੀ ਚੇਤੇ ਰੱਖਣਾ। ਸਾਧ ਸੰਗਤ, ਭਾਈ ਗੁਰਦਾਸ ਜੀ ਕਹਿ ਰਹੇ, ਰਿੱਧ ਸਿੱਧ ਨਿੱਧ ਸਭ ਗੋਲੀਆਂ, ਸਾਧਕ ਸਿੱਧ ਰਹੇ ਲਪਟਾਈ, ਰਿਧੀਆਂ ਸਿੱਧੀਆਂ ਨੌ ਨਿਧੀਆਂ ਸਾਰੀਆਂ ਟਹਿਲਣ ਤੇ ਸਾਧਨਾ ਕਰਨ ਵਾਲੇ ਸਿੱਧ ਲੋਕ, ਜੋਗੀ ਲੋਕ ਉਸੇ ਲਛਮੀ ਨਾਲ ਹੀ ਲਪਟ ਰਹੇ ਹਨ, ਭਾਵ ਸਾਰੇ ਮਾਇਆ ਦੇ ਹੀ ਦਾਸ ਹਨ। ਹੁਣ ਖਿਆਲ ਕਰਿਓ ਜੀ, ਕਹਿਣ ਲੱਗੇ ਪਦਾਰਥਵਾਦੀ ਜੋਗਿਆ, ਇਸ ਲਛਮੀ ਦੀ ਚਰਨ ਸ਼ਰਨ ਵਿੱਚ ਭਾਵੇਂ ਲੱਖਾਂ ਕਲਾ, ਇਹਦੀ ਮਹਿਮਾ ਲਖੀ ਨਹੀਂ ਜਾ ਸਕਦੀ ਵੀ ਕਿੰਨਿਆਂ ਨੂੰ ਇਸ ਮਾਇਆ ਨੇ ਵੀ ਆਪਣੇ ਵੱਸ ਵਿੱਚ ਕੀਤਾ, ਰਿਧੀਆਂ ਸਿੱਧੀਆਂ ਨੌ ਨਿਧੀਆਂ ਸਾਰੀਆਂ ਟਹਿਲਣਾ ਤੇ ਸਾਧਨਾ ਕਰਨ ਵਾਲੇ ਜੋਗੀ ਸਿੱਧ ਮਾਇਆ ਵਿੱਚ ਹੀ ਲਪਟ ਰਹੇ, ਇਹਦੇ ਹੀ ਦਾਸ ਬਣ ਕੇ ਬੈਠੇ, ਕਿੰਨਾ ਕਿੰਨਾ ਤੇ ਅਸਰ ਪਾਇਆ ਹੋ ਰਹੇ ਨੇ। ਚਾਰ ਵਰਨ ਛੇ ਦਰਸ਼ਨ, ਜਤੀ ਸਤੀ ਨੌ ਨਾਥ ਨਿਵਾਈ, ਇਸ ਨੇ ਚਾਰੇ ਵਰਨ, ਖੱਤਰੀ ਕੀ, ਬ੍ਰਾਹਮਣ ਕੀ, ਸ਼ੂਦਰ ਤੇ ਕੀ ਵੈਸ਼, ਸਾਰਿਆਂ ਨੂੰ ਇਹਨੇ ਨਵਾਇਆ, ਸਾਰਿਆਂ ਨੂੰ ਆਪਣੇ ਗੁਲਾਮ ਬਣਾਇਆ ਇਹਨੇ, ਛੇ ਵੇਦਾਂ ਦੇ ਸ਼ਾਸਤਰਾਂ ਦੇ ਗਿਆਤਾ, ਛੇ ਸ਼ਾਸਤਰ ਨੇ, ਚਾਰ ਵੇਦ ਹਨ, ਕਹਿੰਦੇ ਕਿ ਛੇ ਸ਼ਾਸਤਰਾਂ ਦੇ ਗਿਆਤਾ, ਬੜੇ ਬੜੇ ਜਤੀ, ਬੜੇ ਬੜੇ ਸਤੀ, ਨੌ ਨਾਥ, ਆਪਣੇ ਆਪ ਨੂੰ ਬੜੇ ਬੜੇ ਮਹਾਨ ਗੋਰਖਨਾਥ ਵਰਗੇ ਰੱਬ ਦੇ ਚਰਨਾਂ ਨਾਲ ਜੁੜਨ ਵਾਲੇ, ਅਖਵਾਉਣ ਵਾਲੇ, ਉਹ ਵੀ ਇਸ ਮਾਇਆ ਨੇ ਨਵਾ ਲਏ, ਗੁਲਾਮ ਬਣਾ ਲਏ ਆਪਣੇ। ਤਿੰਨ ਲੋ 14 ਭਵਨ, ਜਲ ਥਲ ਮਹੀਅਲ ਛਲ ਕਰ ਛਾਈ, ਤਿੰਨਾਂ ਲੋਕਾਂ ਚ ਮਾਤ ਲੋਕ, ਪਤਾਲ ਲੋਕ, ਆਕਾਸ਼ ਲੋਕ, 14 ਦੇ 14 ਬ੍ਰਹਿਮੰਡ, ਮੁਸਲਮਾਨੀ ਮਤ ਚ ਸੱਤ ਪਤਾਲ ਤੇ ਸੱਤ ਆਕਾਸ਼ ਜਿਹੜੇ ਮੰਨੇ, ਕਹਿਣ ਲੱਗੇ ਇਹਨਾਂ ਸਾਰਿਆਂ ਬ੍ਰਹਿਮੰਡਾਂ ਚ ਕੀ ਜਲ ਤੇ ਕੀ ਥਲ ਤੇ ਕੀ ਪ੍ਰਿਥਵੀ ਤੇ ਕੀ ਪਤਾਲ, ਇਹ ਛਲ ਕਰਕੇ ਸਾਰਿਆਂ ਦੇ ਉੱਤੇ ਛਾਈ ਬੈਠੀ ਹੈ। ਕੌਣ? ਮਾਇਆ, ਲਖਮੀ। ਕਵਲਾਸਣ ਕਮਲਾਪਤੀ ਸਾਧ ਸੰਗਤ ਸਰਨਾਗਤ ਆਈ। ਕਹਿਣ ਲੱਗੇ ਉਹ ਕਵਲਾ, ਕਵਲਾ ਮਤਲਬ ਲਛਮੀ। ਕਹਿਣ ਲੱਗੇ ਉਹ ਕਵਲਾ ਭਾਵ ਲਛਮੀ ਕਮਲਾਪਤ, ਕਮਲਾਪਤ ਦਾ ਮਤਲਬ ਵਿਸ਼ਨੂੰ। ਕਹਿਣ ਲੱਗੇ ਉਹ ਲਛਮੀ ਤੇ ਉਹ ਵਿਸ਼ਨੂੰ ਦੇ ਸਣੇ ਗੁਰੂ ਕੀ ਸੰਗਤ ਵਿੱਚ ਸਤਿਗੁਰੂ ਦੇ ਚਰਨਾਂ ਵਿੱਚ ਆਣ ਕੇ ਖਲੋਤੇ ਆ। ਸਤਿਨਾਮ ਸ਼੍ਰੀ ਵਾਹਿਗੁਰੂ। ਦਾਸ ਨੇ ਬੇਨਤੀ ਕੀਤੀ ਸੀ ਨਾ ਕਿ ਲਛਮੀ ਦੇਵੀ ਵੀ, ਵਿਸ਼ਨੂੰ ਦੀ ਘਰਵਾਲੀ ਨੂੰ ਹੀ ਲਕਸ਼ਮੀ ਕਹਿੰਦੇ। ਕਹਿੰਦੇ ਸਮੇਤ ਵਿਸ਼ਨੂੰ ਦੇ, ਇਹ ਜਿਹੜੀ ਲਕਸ਼ਮੀ ਆ ਇਹ ਗੁਰੂ ਨਾਨਕ ਦੇ ਦਰ ਦੇ ਉੱਤੇ ਖਲੋਤੀ ਆਣ ਕੇ, ਸਤਿਗੁਰੂ ਦੇ ਚਰਨਾਂ ਦੇ ਗੁਲਾਮ ਬਣ ਕੇ ਖਲੋਤੇ ਆਏ। ਤੈਨੂੰ ਗੁਰੂ ਦੇ ਸਿੱਖਾ ਥਾਂ ਥਾਂ ਦੇ ਉੱਤੇ ਝੁਕਣ ਦੀ, ਕਿਸੇ ਦੇਵੀ ਦੇਵਤਿਆਂ ਤੇ ਮਾਇਆ ਦੇ ਪੁਜਾਰੀ ਬਣਨ ਦੀ ਕੀ ਲੋੜ ਹੈ? ਗੁਰੂ ਨਾਨਕ ਦਾ ਪੁਜਾਰੀ ਹੋ ਜਾ, ਗੁਰੂ ਨਾਨਕ ਦੇ ਚਰਨਾਂ ਨਾਲ ਜੁੜ ਜਾ ਸਿੱਖਾ। ਇਹ ਵਿਸ਼ਨੂੰ ਤੇ ਲਛਮੀ ਵਰਗੇ ਗੁਰੂ ਨਾਨਕ ਦੇ ਦਰ ਦੇ ਗੁਲਾਮ ਹੋ ਕੇ ਖਲੋਤੇ। ਪੈਰੀ ਪੈ ਪਾ ਖਾਕ ਹੋਏ ਆਪ ਗਵਾਏ ਨ ਆਪ ਗਣਾਈ। ਪੈਰੀ ਪੈ ਕੇ ਪੈਰਾਂ ਦੀ ਖਾਕ ਧੂੜ ਹੋ ਕੇ, ਸਮਝੋ ਇਸ ਲਛਮੀ ਨੇ ਗੁਰੂ ਨਾਨਕ ਦੇ ਦਰ ਤੇ ਵੀ ਆਪਣਾ ਆਪ ਗਵਾ ਦਿੱਤਾ ਹੈ। ਮਾਇਆ ਦਾਸੀ ਭਗਤਾਂ ਕੀ ਕਾਰ ਕਮਾਲ ਹੈ। ਦਾਸ ਨੇ ਬਾਣੀ ਚ ਇੱਕ ਬਚਨ ਪੜਿਆ, ਕਹਿੰਦੇ ਜਦੋਂ ਮੈਂ ਮਾਇਆ ਦੇ ਮਗਰ ਮਗਰ ਭੱਜਦਾ ਸਨ, ਇਹ ਅੱਗੇ ਅੱਗੇ ਭੱਜਦੀ ਸੀ। ਬੜਾ ਇਹਦੇ ਵੱਲ ਮੈਂ ਗੌਰ ਕੀਤਾ ਵੀ ਇਹ ਮਾਇਆ ਮੇਰੀ ਹੋ ਜੇ, ਕਹਿੰਦੇ ਮੇਰੇ ਹੱਥ ਨਹੀਂ ਆਈ। ਮੈਂ ਬੜਾ ਪਿਆਰ ਵੀ ਪਾਇਆ ਇਹਦੇ ਨਾਲ, ਮਾਇਆ ਨਾਲ, ਪਰ ਮੇਰਾ ਸਾਥ ਨਹੀਂ ਦਿੱਤਾ ਇਹਨੇ। ਪੁੱਛਿਆ ਮਹਾਰਾਜ ਫਿਰ, ਕਹਿੰਦੇ ਜਦੋਂ ਦੀ ਤਿਆਗ ਦਿੱਤੀ ਹੈ ਨਾ, ਹੁਣ ਪੈਰਾਂ ਦੇ ਉੱਤੇ ਡਿੱਗਦੀ ਆਣ ਕੇ, ਦਾਸੀ ਬਣ ਬਣ ਕੇ, ਗੁਲਾਮ ਬਣ ਬਣ ਕੇ ਡਿੱਗਦੀ ਅੱਗੇ। ਹੁਣ ਕਦੋਂ? ਜਦੋਂ ਛੱਡ ਦਿੱਤੀ ਹੈ, ਤਿਆਗ ਦਿੱਤੀ, ਦਾਸੀ ਬਣ ਗਈ। ਹੁਣ ਪਾਤਸ਼ਾਹ ਦੇ ਬਚਨ ਨੇ, ਗਾਹੋ ਕਰ ਪਕੜੀ ਨਾ ਆਈ ਹਾਥ, ਪ੍ਰੀਤ ਕਰੀ ਚਾਲੀ ਨਹੀਂ ਸਾਥ, ਕਹੋ ਨਾਨਕ ਜੋ ਤਿਆਗ ਦਈ ਤਬ ਉਹ ਚਰਣੀ ਆਏ ਪਈ। ਤੇ ਜਿਨ੍ਹਾਂ ਦੇ ਚਰਣੀ ਪੈ ਗਈ ਨਾ ਆਣ ਕੇ ਮਾਇਆ, ਉਹਨਾਂ ਨੂੰ ਕੀ ਫਲ ਮਿਲਿਆ? ਅਖੀਰਲੀ ਪੰਕਤੀ ਵਿੱਚ ਫੁਰਮਾਨ ਕਰਦੇ ਨੇ, ਗੁਰਮੁਖ ਸੁਖ ਫਲ ਵੱਡੀ ਵਡਿਆਈ। ਇਹ ਗੁਰਮੁਖਾਂ ਨੇ ਸੁਖ ਫਲ ਪ੍ਰਾਪਤ ਕੀਤਾ, ਉਹਨਾਂ ਗੁਰਮੁਖ ਜਨਾਂ ਨੂੰ ਹੀ ਵੱਡੀ ਸ਼ੋਭਾ ਤੇ ਵਡਿਆਈ ਦੀ ਪ੍ਰਾਪਤੀ ਹੋਈ ਹੈ, ਕਿਉਂਕਿ ਮਾਇਆ ਨੂੰ ਵੀ ਉਹ ਆਪਣੇ ਚਰਨਾਂ ਦੀ ਦਾਸੀ ਬਣਾ ਲੈਂਦੇ ਹਨ। ਮਾਇਆ ਦਾਸੀ ਭਗਤਾਂ ਕੀ ਕਾਰ ਕਮਾਵੇ, ਚਰਨੀ ਲਾਗੇ ਤਾਂ ਮਹਿਲ ਪਾਵੇ। ਜਦੋਂ ਦਾ ਇਸ ਮਾਇਆ ਦੇ ਮੋਹ ਨੂੰ ਸਾੜ ਦਿੱਤਾ ਨਾ, ਮੈਂ ਬਾਣੀ ਚ ਬਚਨ ਪੜਿਆ, ਕਹਿੰਦੇ ਪਿੱਛੇ ਮਗਰ ਭੱਜੀ ਆਉਂਦੀ ਹੁਣ, ਮਗਰ ਮਗਰ ਦੌੜੀ ਫਿਰਦੀ ਹੋ। ਧੰਨ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਦਾ ਫੁਰਮਾਨ ਹੈ, ਜਬ ਇਸ ਤੇ ਇਹ ਹੋਇਓ ਜੌਲਾ, ਪਿੱਛੇ ਲਾਗ ਚੱਲੀ ਉੱਠ ਕੌਲਾ। ਇਹ ਮਾਇਆ ਮਗਰ ਮਗਰ ਤੁਰੀ ਫਿਰਦੀ ਹੁਣ ਸਾਡੇ, ਜਦੋਂ ਅਸੀਂ ਰੱਬ ਵਾਲੇ ਪਾਸੇ ਨੂੰ, ਗੁਰੂ ਨਾਨਕ ਦੇ ਦਰ ਘਰ ਵਾਲੇ ਪਾਸੇ ਨੂੰ ਮੂੰਹ ਕਰਕੇ ਤੁਰ ਪਏ। ਇੱਕ ਗੱਲ ਚੇਤੇ ਰੱਖਿਓ, ਪਰਮੇਸ਼ਰ ਵਾਲੇ ਪਾਸੇ ਨੂੰ, ਗੁਰੂ ਨਾਨਕ ਦੇ ਦਰ ਘਰ ਵੱਲ ਨੂੰ ਮੂੰਹ ਕਰਕੇ ਤੁਰਿਓ ਕਦੀ? ਇਹ ਜਿਹੜੀ ਮਾਇਆ ਹੈ ਇਹ ਪਰਛਾਵਾਂ ਰੂਪ ਹੈ, ਪਰਛਾਈ ਦੇ ਤਰ੍ਹਾਂ ਹੈ। ਕਦੇ ਪਰਛਾਵਾਂ ਵੇਖਿਆ ਨਾ ਆਪਾਂ ਆਪਣੇ ਸਰੀਰ ਦਾ, ਧੁੱਪ ਦੇ ਵਿੱਚ ਤੁਰੋ ਪਰਛਾਵਾਂ ਪੈਂਦਾ। ਗੁਰੂ ਨਾਨਕ ਦਾ ਦਰ ਘਰ ਹੈ ਸੂਰਜ, ਮਾਇਆ ਹੈ ਪਰਛਾਵਾਂ। ਤੇ ਸਾਧ ਸੰਗਤ ਚੇਤੇ ਰੱਖਿਓ, ਜਦੋਂ ਪਰਛਾਵੇਂ ਵੱਲ ਨੂੰ ਮੂੰਹ ਕਰੋਗੇ ਨਾ, ਸੂਰਜ ਵਾਲੇ ਪਾਸੇ ਨੂੰ ਪਿੱਠ ਹੋ ਜਾਏਗੀ। ਜਿਹੜੇ ਪਾਸੇ ਸੂਰਜ ਹੁੰਦਾ, ਪਰਛਾਵਾਂ ਉਹਦੇ ਤੋਂ ਉਲਟ ਦਿਸ਼ਾ ਵਾਲੇ ਪਾਸੇ ਹੁੰਦਾ। ਜਦੋਂ ਆਪਾਂ ਪਰਛਾਵੇਂ ਵੱਲ ਨੂੰ ਮੂੰਹ ਕਰਕੇ ਭੱਜਾਂਗੇ, ਦੌੜਾਂਗੇ, ਸੂਰਜ ਵਾਲੇ ਪਾਸੇ ਸਾਡੀ ਪਿੱਠ ਹੋਏਗੀ। ਤੇ ਪਰਛਾਵੇਂ ਦੇ ਮਗਰ ਮਗਰ ਦੌੜ ਕੇ ਵੇਖਿਓ, ਅੱਗੇ ਅੱਗੇ ਦੌੜਿਆ ਜਾਂਦਾ, ਭੱਜਿਆ ਜਾਂਦਾ, ਕਿਉਂਕਿ ਸੂਰਜ ਵਾਲੇ ਪਾਸੇ ਪਿੱਠ ਹੈ, ਪਰਛਾਵਾਂ ਅੱਗੇ ਭੱਜਿਆ ਜਾਂਦਾ। ਮਾਇਆ ਕੀ ਹੈ? ਪਰਛਾਵਾਂ। ਉਹਦੇ ਵੱਲ ਨੂੰ ਦੌੜੋਗੇ, ਅੱਗੇ ਅੱਗੇ ਦੌੜੂ, ਅੱਗੇ ਅੱਗੇ ਭੱਜੇਗਾ। ਤੇ ਜੇ ਸੂਰਜ ਵਾਲੇ ਪਾਸੇ ਨੂੰ ਕਰ ਲਈਏ ਮੂੰਹ, ਤੇ ਸੂਰਜ ਵਾਲੇ ਪਾਸੇ ਨੂੰ ਤੁਰਨਾ ਸ਼ੁਰੂ ਕਰ ਦਈਏ, ਦੌੜਨਾ ਸ਼ੁਰੂ ਕਰ ਦਈਏ, ਤੇ ਪਰਛਾਵਾਂ ਕੀ ਕਰੇਗਾ? ਫਿਰ ਮਗਰ ਮਗਰ ਆਏਗਾ, ਪਿੱਛੇ ਪਿੱਛੇ ਆਏਗਾ ਤੁਹਾਡੇ। ਗੁਰੂ ਨਾਨਕ ਦੇ ਦਰ ਘਰ ਵਾਲੇ ਪਾਸੇ, ਮੇਰੇ ਸਤਿਗੁਰੂ ਵਾਲੇ ਪਾਸੇ ਮੂੰਹ ਕਰ ਲਾ, ਸੂਰਜ ਵਾਲੇ ਪਾਸੇ, ਮਾਇਆ ਦਾ ਪਰਛਾਵਾਂ ਤੇਰੇ ਮਗਰ ਮਗਰ ਭੱਜਾ ਫਿਰੇਗਾ। ਪਿੱਛੇ ਲਾਗ ਚੱਲੀ ਉੱਠ ਕੌਲਾ। ਤੇ ਜੇ ਗੁਰੂ ਵਾਲੇ ਪਾਸੇ ਪਿੱਠ ਕਰ ਲਈ, ਜਿੰਨਾ ਮਰਜ਼ੀ ਇਹਨੂੰ ਪਕੜਨ ਦੀ ਕੋਸ਼ਿਸ਼ ਕਰ, ਪਰਛਾਵਾਂ ਨਹੀਂ ਉਹ ਫੜਿਆ ਜਾਂਦਾ, ਕਦੇ ਪਕੜਿਆ ਨਹੀਂ ਉਹ ਜਾਣਾ, ਸਿਰਫ ਇਹਨੂੰ ਮਗਰ ਲਾਉਣਾ ਹੈ ਤੇ ਗੁਰੂ ਵਾਲੇ ਪਾਸੇ ਮੂੰਹ ਕਰਕੇ ਚੱਲ ਪਓ। ਸਤਿਗੁਰ ਪਿਛੇ ਭੱਜ ਪੋ, ਇਹ ਕਰਨੀ ਸਾਰ, ਇਹ ਸਾਰਿਆਂ ਤੋਂ ਸ੍ਰੇਸ਼ਟ ਕਰਨੀ ਹੈ। ਸਤਿਗੁਰੂ ਵਾਲੇ ਪਾਸੇ ਨੂੰ ਮੁੱਖ ਕਰਕੇ ਚੱਲਣਾ, ਤੇ ਜਿਹੜੇ ਗੁਰੂ ਵੱਲ ਮੁੱਖ ਕਰ ਲੈਂਦੇ ਆ ਉਹ ਹੀ ਗੁਰਮੁੱਖ ਹੋ ਜਾਂਦੇ ਆ, ਉਹ ਹੀ ਗੁਰਮੁੱਖ ਨੇ, ਤੇ ਗੁਰਮੁਖ ਸੁਖ ਫਲ ਵੱਡੀ ਵਡਿਆਈ। ਭਾਈ ਗੁਰਦਾਸ ਜੀ ਬਚਨ ਕਹਿ ਰਹੇ, ਕਹਿੰਦੇ ਗੁਰਮੁਖ ਜਨਾਂ ਨੂੰ ਹੀ ਸੁਖ ਫਲ ਮਿਲਿਆ, ਉਹਨਾਂ ਨੂੰ ਹੀ ਲੋਕ ਪਰਲੋਕ ਵਿੱਚ ਵੱਡੀ ਵਡਿਆਈ ਤੇ ਸ਼ੋਭਾ ਪ੍ਰਾਪਤ ਹੋਈ ਹੈ। ਵਾਰ 23 ਪੌੜੀ 6 ਵਿੱਚ ਪਾਵਨ ਬਚਨ ਉਚਾਰਨ ਕਰ ਰਹੇ ਹਨ। ਬਾਵਨ ਰੂਪੀ ਹੋਏ ਕੈ ਬਲ ਛਲ ਅਛਲ ਆਪ ਛਲਾਇਆ, ਕਰੋ ਅਟਾਈ ਧਰਤ ਮੰਗ ਪਿੱਛੋਂ ਦੇ ਵੱਡ ਪਿੰਡ ਵਧਾਇਆ। ਦੋਏ ਕਰਵਾਂ ਕਰ ਤਿੰਨ ਲੋ ਬਲ ਰਾਜੇ ਫਿਰ ਮਗਰ ਮਿਣਾਇਆ। ਸੁਰਗੋਂ ਚੰਗਾ ਜਾਣ ਕੈ ਰਾਜ ਪਤਾਲ ਲੋਕ ਦਾ ਪਾਇਆ। ਬ੍ਰਹਮਾ ਵਿਸ਼ਨ ਮਹੇਸ਼ ਤਰੈ ਭਗਤ ਵਸ਼ਲ ਦਰਵਾਨ ਸਦਾਇਆ। ਬਾਵਨ ਲੱਖ ਸੋ ਪਾਵਨਾ ਸਾਧ ਸੰਗਤ ਰਾਜ ਇਸ਼ ਇਸ਼ਾਇਆ। ਸਾਧ ਸੰਗਤ ਗੁਰ ਚਰਨ ਧਿਆਇਆ, ਸਾਧ ਸੰਗਤ ਗੁਰ ਚਰਨ ਧਿਆਇਆ। ਬਲ ਰਾਜੇ ਦਾ ਜ਼ਿਕਰ ਕਰ ਰਹੇ ਹਨ। ਬਲ ਰਾਜਾ ਬੜੇ ਬੜੇ ਵੱਡੇ ਯੱਗ ਕਰਦਾ ਸੀ। ਇੱਕ ਵਾਰੀ ਇਹਨੇ ਐਸਾ ਯੱਗ ਰਚਿਆ, ਇਹ ਚਾਹੁੰਦਾ ਸੀ ਮੈਂ ਇੰਦਰ ਦੇਵਤੇ ਵਾਲੀ ਪਦਵੀ, ਸਵਰਗ ਦਾ ਰਾਜਾ ਬਣ ਜਾਵਾਂ, ਮੈਂ ਇੰਦਰ ਦੇਵਤੇ ਵਾਲੀ ਪਦਵੀ ਮੈਂ ਪ੍ਰਾਪਤ ਕਰ ਲਵਾਂ। ਜਦੋਂ ਬਿਲਕੁਲ ਇਹਦਾ ਰਾਜ ਚੱਲ ਰਿਹਾ ਸੀ, ਤੇ ਰਾਜ ਦੇ ਵਿੱਚ ਭਾਵੇਂ ਹੁਕਮ ਇਹਦਾ ਚੱਲਦਾ ਹੀ ਸੀ ਬਲ ਰਾਜੇ ਦਾ, ਪਰੰਤੂ ਇਹਦੀ ਭਾਵਨਾ ਹੋਰ ਅੱਗੇ ਵੱਧਦੀ ਸੀ ਮੈਂ ਸਵਰਗ ਦਾ ਰਾਜਾ ਬਣਨਾ ਹੈ। ਇੱਕ ਐਸਾ ਯੱਗ ਰਚਿਆ ਇਹਨੇ, ਜਦੋਂ ਇਹਦਾ ਯੱਗ ਸੰਪੂਰਨ ਹੋ ਜਾਣਾ ਸੀ ਨਾ, ਜੇ ਉਹ ਇਹਨੂੰ ਸਵਰਗ ਦਾ ਰਾਜ ਪ੍ਰਾਪਤ ਹੋ ਜਾਣਾ ਸੀ, ਇੰਦਰ ਵਾਲੀ ਪਦਵੀ ਇਹਨੇ ਪ੍ਰਾਪਤ ਕਰ ਲੈਣੀ ਸੀ। ਇੰਦਰ ਦੇਵਤੇ ਨੇ ਵੇਖਿਆ ਵੀ ਇਹਨੇ ਤੇ ਮੇਰਾ ਰਾਜ ਖੋ ਲੈਣਾ, ਬਲ ਰਾਜੇ ਨੇ, ਜੋ ਇਤਿਹਾਸ ਵਿੱਚ ਵਿਦਵਾਨਾਂ ਨੇ ਲਿਖਿਆ, ਪੁਰਾਤਨ ਗ੍ਰੰਥਾਂ ਵਿੱਚ ਵੀ ਇਹ ਪੜ੍ਹਿਆ, ਭਾਈ ਗੁਰਦਾਸ ਜੀ ਵੀ ਉਹਦੀ ਦਲੀਲ ਦੇ ਰਹੇ ਨੇ। ਇੰਦਰ ਦੇਵਤੇ ਨੇ ਵਿਸ਼ਨੂੰ ਨੂੰ ਬੇਨਤੀ ਕੀਤੀ ਵੀ ਕੁਛ ਨਾ ਕੁਛ ਮੇਰਾ ਹੱਲ ਕਰੋ, ਤੇ ਬਲ ਰਾਜਾ ਜਿਹੜਾ ਉਹ ਇੱਥੋਂ ਤੱਕ ਨਾ ਪਹੁੰਚ ਕਰ ਸਕੇ। ਵਿਸ਼ਨੂੰ ਨੇ ਇੱਕ ਛੋਟਾ ਜਿਹਾ ਰੂਪ ਧਾਰਨ ਕਰ ਲਿਆ, ਵਾਉਣਾ ਰੂਪ, ਜਿਸ ਤਰ੍ਹਾਂ ਕਹਿੰਦੇ ਵਾਉਣੇ ਬੱਚੇ ਹੁੰਦੇ ਛੋਟੇ ਛੋਟੇ, ਇੱਕ ਐਵੇਂ ਛੋਟਾ ਜਿਹਾ ਰੂਪ ਧਾਰਨ ਕਰਕੇ ਤੇ ਆ ਗਿਆ ਉਹ ਵਿਸ਼ਨੂੰ। ਉਹਨੂੰ ਬਾਵਨ ਅਵਤਾਰ ਕਹਿੰਦੇ ਆ ਹਿੰਦੂ ਮਤ ਦੇ ਵਿੱਚ। ਬਲ ਰਾਜੇ ਦੇ ਦਰਵਾਜ਼ੇ ਤੇ ਆ ਗਿਆ। ਬਲ ਰਾਜਾ ਕਹਿੰਦਾ, ਹਾਂਜੀ ਆਓ, ਦੱਸੋ ਜੀ ਕੀ ਚਾਹੀਦਾ। ਦਾਨੀ ਬੜਾ ਸੀ, ਯੱਗ ਰਚਾਇਆ ਸੀ ਇਹਨੇ ਬਲ ਰਾਜੇ ਨੇ। ਉਹ ਜਿਹੜਾ ਬਾਵਨ ਰੂਪ ਸੀਗਾ ਹੈ ਤੇ ਵਿਸ਼ਨੂੰ ਸੀ, ਛਲਣ ਵਾਸਤੇ ਆਇਆ ਸੀ ਉਹਨੂੰ ਬਲ ਰਾਜੇ ਨੇ। ਉਹ ਬਲ ਰਾਜੇ ਨੂੰ ਕਹਿੰਦਾ ਵੀ ਮੈਨੂੰ 25 ਕਰਮਾਂ ਧਰਤੀ ਚਾਹੀਦੀ ਹੈ। ਬਲ ਰਾਜਾ ਕਹਿੰਦਾ ਕਾਹਦੇ ਵਾਸਤੇ? ਉਹ ਕਹਿੰਦਾ ਮੈਂ ਇੱਥੇ ਕੁਟੀਆ ਬਣਾ ਕੇ ਰਹਿਣਾ ਹੈ। ਬਲ ਰਾਜੇ ਨੂੰ ਹੰਕਾਰ ਸੀਗਾ ਵੀ ਮੈਂ ਦਾਨੀ ਬੜਾ ਵੱਡਾ, ਤੇ ਮੈਂ ਇਹਨੂੰ 25 ਕਰਮਾਂ ਧਰਤੀ ਦੇ ਦਿੰਦਾ, ਫਿਰ ਕੀ ਆ, ਮੇਰਾ ਰਾਜ ਹੈ, ਸਾਰੀ ਧਰਤੀ ਆਲੇ ਦੁਆਲੇ ਮੇਰੀ ਹੈ ਜਿੱਥੇ ਮੈਂ ਬੈਠਾ। ਬਲ ਰਾਜੇ ਦਾ ਗੁਰੂ ਸੀਗਾ ਸ਼ੁਕਰ। ਸ਼ੁਕਰ ਨੇ ਉਹਨੂੰ ਆਵਾਜ਼ ਮਾਰੀ ਬਲ ਨੂੰ। ਬਲ ਰਾਜੇ ਨੂੰ ਸ਼ੁਕਰ ਕਹਿੰਦਾ ਵੀ ਗੱਲ ਇਹ ਆ, ਤੂੰ ਆ ਮੇਰਾ ਸੇਵਕ ਤੇ ਮੇਰਾ ਬਚਨ ਮੋੜੀ ਨਾ। ਬਲ ਕਹਿੰਦਾ ਜੀ ਦੱਸੋ। ਸ਼ੁਕਰ ਕਹਿੰਦਾ ਵੀ ਇਹ ਤੈਨੂੰ ਛਲਣ ਵਾਸਤੇ ਆਇਆ ਹੈ, ਇਹਦੇ ਆਖੇ ਨਾ ਲੱਗੇ। ਬਲ ਰਾਜਾ ਕਹਿੰਦਾ ਕੋਈ ਗੱਲ ਨਹੀਂ, ਇਹਨੇ ਮੈਨੂੰ ਕੀ ਛਾਲਣਾ, ਨਿਕਾ ਜਿਹਾ ਰੂਪ ਹੈ ਇਹਦਾ, 25 ਕਰਮਾਂ ਇਹਦੀਆਂ ਕਿੰਨੀਆਂ ਘੋਣੀਆਂ, ਕਿੰਨੀ ਕੁ ਜਗ੍ਹਾ ਇਹਨੂੰ ਚਾਹੀਦੀ, ਨਿਕਾ ਜਿਹਾ ਇਹਦਾ ਰੂਪ ਆ, ਨਿਕਾ ਜਿਹਾ ਕਰਦੇ ਆ ਇਹਦਾ, ਤੇ ਲੱਤਾਂ ਛੋਟੀਆਂ ਛੋਟੀਆਂ, 25 ਕਰਮਾਂ ਮਿਣ ਲਵੇ। ਸ਼ੁਕਰ ਕਹਿੰਦਾ ਮੈਂ ਤੇਰਾ ਗੁਰੂ ਹਾਂ, ਮੇਰੇ ਆਖੇ ਲੱਗ। ਇਹ ਬਾਣੀ ਚ ਵੀ ਸਾਧ ਸੰਗਤ ਬਚਨ ਆਇਆ, ਗੌੜੀ ਰਾਗ ਚ ਸਤਿਗੁਰੂ ਪਾਤਸ਼ਾਹ ਨੇ ਇਸ ਬਾਤ ਦਾ ਜ਼ਿਕਰ ਕੀਤਾ ਕਿ ਉਹ ਬਲ ਰਾਜਾ ਆਪਣੇ ਗੁਰੂ ਦੇ ਆਖੇ ਨਹੀਂ ਲੱਗਾ। ਬਲ ਰਾਜਾ ਕਹਿੰਦਾ ਮੈਂ ਦਾਨੀ ਬੜਾ ਵੱਡਾ, ਮੈਂ ਇਹ ਯੱਗ ਸੰਪੂਰਨ ਕਰਨਾ। ਉਸ ਬਾਵਨ ਅਵਤਾਰ ਨੂੰ ਉਹ ਕਹਿੰਦਾ ਬਲ ਰਾਜਾ ਮਿਣ ਲਓ ਜੀ ਧਰਤੀ। ਉਹਨੇ ਵਿਰਾਟ ਰੂਪ ਧਾਰਨ ਕਰ ਲਿਆ, ਉਸ ਬਾਵਨ ਨੇ ਬੜਾ ਵੱਡਾ ਸਰੂਪ ਬਣਾ ਲਿਆ। 2 ਕਰਮਾਂ ਦੇ ਵਿੱਚ ਸਾਰੀ ਧਰਤੀ ਮਿਣ ਦਿੱਤੀ ਉਹਨੇ, ਜਿੰਨੀ ਬਲ ਰਾਜੇ ਕੋਲ ਧਰਤੀ ਸੀ ਮਿਣ ਦਿੱਤੀ ਉਹਨੇ, ਅੱਧੀ ਕਰਮ ਅਜੇ ਵੀ ਬਾਕੀ ਹੈ। ਬਲ ਰਾਜੇ ਨੂੰ ਪਤਾ ਲੱਗ ਗਿਆ ਵੀ ਇਹਦੇ ਕੰਮ ਖਰਾਬ ਹੋ ਗਿਆ ਹੁਣ, ਵਾਕਿਆ ਸ਼ੁਕਰ ਦੀ ਗੱਲ ਠੀਕ ਸੀ ਪਰ ਆਖੇ ਨਹੀਂ ਲੱਗਾ ਗੁਰੂ ਦੇ। ਉਹ ਹੁਣ ਕਹਿੰਦਾ, ਬਾਵਨ ਰੂਪ ਸੀ ਜਿਹੜਾ ਹੁਣ ਵਿਰਾਟ ਰੂਪ ਵਿੱਚ ਆ ਗਿਆ, ਉਹ ਕਹਿੰਦਾ ਵੀ ਅੱਧੀ ਕਰਮ ਅਜੇ ਬਾਕੀ ਹੈ, ਅੱਧੀ ਕਰਮ ਧਰਤੀ ਹੋਰ ਚਾਹੀਦੀ। ਬਲ ਰਾਜਾ ਲੰਮਾ ਪੈ ਗਿਆ, ਕਹਿਣ ਲੱਗਾ ਜੀ ਹੁਣ ਮੈਨੂੰ ਮਿਣ ਲਓ। ਉਸਨੇ ਹੁਣ 52 ਰੂਪ ਸੀ ਜਿਹੜਾ ਪਹਿਲਾਂ, ਉਹਨੇ ਉਹਦੀ ਛਾਤੀ ਦੇ ਉੱਤੇ ਪੈਰ ਰੱਖਿਆ ਬਾਲ ਰਾਜੇ ਦੇ, ਤੇ ਉੱਪਰੋਂ ਆਪਣਾ ਜ਼ੋਰ ਪਾ ਕੇ ਪਤਾਲ ਦੇ ਵਿੱਚ ਧੱਕ ਦਿੱਤਾ ਥੱਲੇ ਨੂੰ ਬਾਲ ਰਾਜੇ ਨੂੰ। ਤੇ ਜਦੋਂ ਪਤਾਲ 'ਚ ਚਲਾ ਗਿਆ ਨਾ ਬਲ, ਅੱਧੀ ਕਰਮ ਹੋ ਗਈ ਪੂਰੀ। ਤੇ ਜਦੋਂ ਚੁੱਕਣ ਲੱਗਾ ਨਾ ਆਪਣੀ ਲੱਤ, ਵਿਸ਼ਨੂੰ ਆਪਣੀ ਲੱਤ ਜਦੋਂ ਚੁੱਕਣ ਲੱਗਾ ਤੇ ਬਾਲ ਰਾਜੇ ਨੇ ਪੈਰ ਫੜ ਲਿਆ ਉਹਦਾ। ਬਾਲ ਰਾਜਾ ਪਤਾ ਕੀ ਕਹਿੰਦਾ? ਕਹਿੰਦਾ 2.5 ਕਰਮਾਂ ਪੂਰੀਆਂ ਹੋ ਗਈਆਂ। ਉਹ ਕਹਿੰਦਾ ਹੋ ਗਈਆਂ। ਕਹਿੰਦਾ ਫਿਰ ਤੂੰ ਕਹਿੰਦਾ ਸਾ ਮੈਂ ਕੁਟੀਆ ਬਣਾ ਕੇ ਰਹਿਣਾ ਤੇ ਰਹੋ ਇੱਥੇ, ਹੁਣ ਚੱਲਿਆ ਕਿੱਥੇ, ਹੁਣ ਜਾਣ ਮੈਂ ਵੀ ਨਹੀਂ ਦੇਣਾ। ਵਾਕਿਆ ਨਹੀਂ ਦਿੱਤਾ ਜਾਣ ਦੀ ਉਹਨੇ। ਪਾਵਨ ਬਾਣੀ ਚ ਦਾਸ ਨੇ ਬਚਨ ਪੜਿਆ, ਕਹਿੰਦੇ ਅੱਜ ਹੂੰ ਬਲ ਕੇ ਦੁਆਰ ਖਰ, ਨਾਮਾ ਕਹਿ ਭਗਤ ਬਸ ਕੇਸ਼ਵ। ਭਗਤਾਂ ਦੇ ਵਸ ਦੇ ਵਿੱਚ ਹੈ ਜਿਹੜਾ ਪਰਮੇਸ਼ਰ ਹੈ। ਨਾਮਾ ਕਹਿ ਭਗਤ ਬਸ ਕੇਸ਼ਵ, ਤੇ ਕੀ ਕਰਦਾ? ਕਹਿੰਦੇ ਅੱਜ ਹੂੰ ਬਲ ਕੇ ਦੁਆਰ ਖਰੋ, ਬਲ ਕੇ ਦੁਆਰ ਖਰੋ। ਅੱਜ ਹੂੰ ਕਹਿੰਦੇ ਲਿਖਦੇ, ਹਾਲੇ ਵੀ ਬਾਲ ਰਾਜੇ ਦੇ ਦਰਵਾਜ਼ੇ ਦੇ ਉੱਤੇ ਖਲੋਤਾ ਹੈ, ਭਾਵ ਪਤਾਲ ਦੇ ਵਿੱਚ ਅਜੇ ਵੀ ਬਾਲ ਰਾਜੇ ਦੇ ਜਿਵੇਂ ਦਰ ਦੇ ਉੱਤੇ ਖਲੋਤਾ ਹੋਏ। ਭਗਤਾਂ ਦਾ ਜ਼ਿਕਰ ਕੀਤਾ ਨਾ ਜਦੋਂ ਭਗਤ ਨਾਮਦੇਵ ਜੀ ਨੇ ਰਾਗ ਮਾਰੂ ਵਿੱਚ, ਤੇ ਉਹ ਕਹਿੰਦੇ ਭਗਤ ਹੇਤ ਮਾਰਿਓ ਹਰਨਾਖਸ਼, ਨਰਸਿੰਘ ਰੂਪ ਹੋਏ ਦੇਹ ਧਰਿਓ, ਨਾਮਾ ਕਹਿ ਭਗਤ ਬਸ ਕੇਸ਼ਵ, ਅੱਜ ਹੂੰ ਬਲ ਕੇ ਦੁਆਰ ਖਰੋ। ਭਗਤ ਕਬੀਰ ਸਾਹਿਬ ਜੀ ਨੇ ਵੀ ਇਹ ਬਚਨ ਵਰਤਿਆ ਹੈ। ਉਹ ਕਹਿੰਦੇ ਕਰੋਂ ਅਟਾਈ ਧਰਤੀ ਮੰਗੀ 52 ਰੂਪ ਬਹਾਨੈ, ਕਿਉਂ ਪਿਆਲ ਜਾਏ ਕਿਉਂ ਛਲੀਐ ਜੇ ਬਲ ਰੂਪ ਪਛਾਣੈ। ਜੇ ਬਲ ਰਾਜਾ ਉਹਦੇ ਰੂਪ ਨੂੰ ਪਛਾਣ ਲੈਂਦਾ ਫਿਰ ਪਤਾਲ ਵਿੱਚ ਕਿਉਂ ਜਾਂਦਾ? ਇੱਕ ਵਾਰੀ ਸਾਧ ਸੰਗਤ ਬਾਣੀ 'ਚ ਬਚਨ ਨਹੀਂ ਆਇਆ, ਕਈ ਵਾਰੀ ਆਇਆ। ਜਿਵੇਂ ਭਗਤ ਨਾਮਦੇਵ ਜੀ ਦਾ ਸ਼ਬਦ, ਨਾਮਾ ਕਹਿ ਭਗਤ ਬਸ ਕੇਸ਼ਵ, ਅੱਜ ਹੂੰ ਬਲ ਕੇ ਦੁਆਰ ਖਰੋ। ਭਗਤ ਕਬੀਰ ਸਾਹਿਬ ਕਹਿੰਦੇ ਨੇ ਕਰੋਂ ਅਟਾਈ ਧਰਤੀ ਮੰਗੀ, ਅਟਾਈ ਦਾ ਮਰਦੋ 2.5 ਕਰਮਾਂ, ਕਰੋਂ ਅਟਾਈ ਧਰਤੀ ਮੰਗੀ 52 ਰੂਪ ਬਹਾਨੈ, ਕਿਉਂ ਪਿਆਲ ਜਾਏ ਕਿਉਂ ਛਲੀਐ ਜੇ ਬਲ ਰੂਪ ਪਛਾਣੈ। ਸਤਿਗੁਰੂ ਪਾਤਸ਼ਾਹ ਜੀ ਵੀ ਵਰਣਨ ਕਰਦੇ, ਦਾਤਾ ਜੀ ਨੇ ਗੌੜੀ ਰਾਗ ਵਿੱਚ ਫੁਰਮਾਨ ਕੀਤਾ, ਬਲ ਰਾਜਾ ਮਾਇਆ ਅਹੰਕਾਰੀ, ਜਗਨ ਕਰੈ ਬਹੁ ਭਾਰ ਅਫਾਰੀ, ਬਿਨ ਗੁਰ ਪੂਛੇ ਜਾਏ ਪਿਆਰੀ। ਪਿਆਰੀ ਦਾ ਅਰਥ ਹੈ ਪਤਾਲ ਦੇ ਵਿੱਚ, ਬਿਨ ਗੁਰ ਪੁੱਛੇ, ਬਿਨਾਂ ਗੁਰੂ ਨੂੰ ਪੁੱਛਣ ਤੋਂ ਉਹਦੇ ਆਖੇ ਨਹੀਂ ਲੱਗਾ ਆਪਣੇ ਗੁਰੂ ਦੇ, ਜਾਏ ਪਿਆਰੀ ਪਤਾਲ ਵਿੱਚ ਚਲਾ ਗਿਆ। ਉਹਨੇ ਤੁਰਠ ਕੇ ਫਿਰ ਪਤਾਲ ਦਾ ਰਾਜ ਵੀ ਦੇ ਦਿੱਤਾ, ਜਾ ਤੂੰ ਪ੍ਰਵਾਨ ਹੈ। ਭਾਈ ਸਾਹਿਬ ਭਾਈ ਗੁਰਦਾਸ ਜੀ ਵਰਣਨ ਕਰ ਰਹੇ ਹਨ ਇਸ ਪੌੜੀ 'ਚ, ਇਸ ਲਈ ਦਾਸ ਨੇ ਉਹ ਕੁਛ ਵਰਣਨ ਪਹਿਲਾਂ ਆਪ ਸੰਗਤਾਂ ਨਾਲ ਸਾਂਝਾ ਕਰ ਦਿੱਤਾ ਤਾਂ ਕਿ ਇਸ ਪੌੜੀ ਨੂੰ ਸਮਝਣਾ ਹੋਰ ਵੀ ਸੌਖਾ ਹੋ ਜਾਏ, ਇਹਨਾਂ ਬਚਨਾਂ ਨੂੰ ਸਮਝਣਾ ਸੁਖਾਲਾ ਹੋ ਜਾਏ। ਕਿਉਂਕਿ ਭਾਈ ਸਾਹਿਬ ਭਾਈ ਗੁਰਦਾਸ ਜੀ ਉਹਨਾਂ ਬਾਣੀ ਦੇ ਬਚਨਾਂ ਵਿੱਚੋਂ ਹੀ ਦਲੀਲਾਂ ਦੇ ਕੇ ਉਹ ਪ੍ਰਮਾਣ ਸੌਖੇ ਰੂਪ ਵਿੱਚ ਸਾਨੂੰ ਸਮਝਾ ਰਹੇ ਨੇ। 52 ਰੂਪੀ ਹੋਏ ਕਹਿ ਬਲ ਛਲ ਅਛਲ ਆਪ ਛਲਾਇਆ। ਕਹਿਣ ਲੱਗੇ 52 ਰੂਪ ਜਿਹੜਾ ਵਿਸ਼ਨੂੰ ਹੋ ਕੇ ਆਇਆ ਸੀ ਛੋਟਾ ਜਿਹਾ ਰੂਪ ਧਾਰ ਕੇ, ਕਹਿੰਦੇ 52 ਰੂਪ ਧਾਰ ਕੇ ਰਾਜਾ ਬਲੀ ਨੂੰ ਛਲ ਦਾ ਹੋਇਆ, ਛਲਣ ਵਿੱਚ ਨਾ ਕਾਮਯਾਬ ਹੋ ਕੇ ਆਪਣੇ ਆਪ ਨੂੰ ਛਲਾ ਬੈਠਾ। ਭਾਵ ਵਿਸ਼ਨੂੰ ਆਪਣੇ ਆਪ ਨੂੰ ਛਲਾ ਬੈਠਾ। ਬਲ ਰਾਜੇ ਨੂੰ ਛਲਣ ਆਇਆ ਸੀ ਪਰ ਜਦੋਂ ਪਤਾਲ ਦੇ ਵਿੱਚ ਧੱਕਿਆ ਉਹਨੂੰ ਬਲ ਰਾਜੇ ਨੂੰ, ਉਹਨੇ ਕਿਹਾ ਨਾ ਫਿਰ ਇੱਥੇ ਖੜਾ ਰਹੋ, ਹੁਣ ਅੱਜ ਹੂੰ ਬਲ ਕੇ ਦੁਆਰ ਕਰੋ, ਖਲੋਤਾ ਅਜੇ ਵੀ ਉੱਥੇ। ਇਸ ਲਈ ਆਪਣੇ ਆਪ ਨੂੰ ਛਲਾ ਬੈਠਾ। ਕਰੋਂ ਅਟਾਈ ਧਰਤ ਮੰਗ, ਪਿੱਛੋਂ ਦੇ ਵੱਡ ਪਿੰਡ ਵਧਾਇਆ। ਪਹਿਲਾਂ ਰਾਜੇ ਬਲ ਪਾਸੋਂ 28 ਉਲਾਂਘਾਂ ਜ਼ਮੀਨ ਮੰਗੀ, ਪਿੱਛੋਂ ਵੱਡਾ ਸਰੀਰ ਵਧਾ ਲਿਆ, ਏਡਾ ਵੱਡਾ ਕਿ ਦੋਏ ਕਰਮਾਂ ਕਰ ਤਿੰਨ ਲੋ, ਬਲ ਰਾਜੇ ਫਿਰ ਮਗਰ ਮਨਾਇਆ। ਦੋ ਉਲਾਂਘਾਂ ਵਿੱਚ, ਦੋ ਕਰਮਾਂ ਵਿੱਚ ਤਿੰਨੇ ਦੇ ਤਿੰਨੇ ਲੋਕ ਭਾਈ ਗੁਰਦਾਸ ਜੀ ਕਹਿੰਦੇ ਮਿਣ ਦਿੱਤੇ, ਤੇ ਅੱਧੀ ਉਲਾਂਘ ਦੇ ਬਦਲੇ ਰਾਜੇ ਬਲ ਨੇ ਆਪਣਾ ਸਰੀਰ ਮਨਾਇਆ। ਲੰਮਾ ਪੈ ਗਿਆ ਵੀ ਹੁਣ ਮੈਨੂੰ ਮਿਣ ਲਓ। ਸੁਰਗੋਂ ਚੰਗਾ ਜਾਣ ਕੇ ਰਾਜ ਪਤਾਲ ਲੋਕ ਦਾ ਪਾਇਆ। ਹੁਣ ਬਲ ਰਾਜੇ ਨੇ ਸਵਰਗ ਨਾਲੋਂ ਪਤਾਲ ਦਾ ਰਾਜ ਚੰਗਾ ਜਾਣ ਕੇ ਪ੍ਰਾਪਤ ਕਰ ਲਿਆ। ਕਿਉਂਕਿ ਜਦ 52 ਅਵਤਾਰ ਮੁੜਨ ਲੱਗਾ ਨਾ ਤੇ ਬਲੀ ਰਾਜੇ ਨੇ ਆਖਿਆ ਕਿੱਥੇ ਜਾਣਾ, ਬਚਨ ਯਾਦ ਰੱਖ, ਤੂੰ ਕਿਹਾ ਸੀ ਮੈਂ ਇੱਥੇ ਕੁਟੀਆ ਬਣਾ ਕੇ ਬਹਿਣਾ, ਬਹੁ ਮੇਰੇ ਬੂਹੇ ਤੇ ਬੈਠ, ਇੱਥੇ ਮੇਰੇ ਬੂਹੇ ਤੇ ਦਰਵਾਜ਼ੇ ਤੇ ਬੈਠ ਜਾਣ ਕਿੱਥੇ ਦੇਣਾ ਮੈਂ ਹੁਣ ਤੈਨੂੰ, ਨਹੀਂ ਜਾਣ ਦਿੱਤਾ ਉਹਨੇ। ਬ੍ਰਹਮਾ ਬਿਸ਼ਨ ਮਹੇਸ਼ ਤਰੈ ਭਗਤ ਵਸ਼ਲ ਦਰਬਾਨ ਸਦਾਇਆ। ਕਹਿਣ ਲੱਗੇ ਹੁਣ ਤਿੰਨੇ, ਬ੍ਰਹਮਾ ਵਿਸ਼ਨੂੰ ਸ਼ਿਵ ਜੀ ਨੂੰ ਵਾਰੀ ਵਾਰੀ ਸਿਰ ਪਹਿਰੇਦਾਰ ਸਦਾਉਣਾ ਪਿਆ ਭਗਤ ਵਛੜ ਬਣ ਕੇ। ਸਨਾਤਨੀ ਮਤ ਵਿੱਚ ਇਹ ਗੱਲ ਮੰਨੀ ਕਿ ਭਾਵੇਂ ਉਹ ਵਿਸ਼ਨੂੰ ਹੀ ਬਾਵਨ ਅਵਤਾਰ ਬਣ ਕੇ ਗਿਆ ਸੀ, ਪਰ ਬਲ ਰਾਜੇ ਦੇ ਦਰਵਾਜ਼ੇ ਤੇ ਬ੍ਰਹਮਾ ਵਿਸ਼ਨੂੰ ਤੇ ਸ਼ਿਵ ਜੀ ਇਹ ਵਾਰੀ ਵਾਰੀ ਹੁਣ ਉੱਥੇ ਪਹਿਰਾ ਦਿੰਦੇ। ਵਸ ਵਿੱਚ ਕਰ ਲਿਆ ਉਹਨਾਂ ਨੇ। ਬਾਵਨ ਲੱਖ ਸੋ ਪਾਵਨ ਸਾਧ ਸੰਗਤ ਰਾਜ ਇਸ਼ ਇਸ਼ਾਇਆ। ਹੁਣ ਤੱਤ ਦੀ ਗੱਲ ਸੁਣਿਓ, ਇਹ ਤੇ ਗੱਲ ਹੋ ਗਈ ਸਨਾਤਨੀ ਮਤ ਦੀ, ਇਹ ਤੇ ਬਾਤ ਹੋ ਗਈ ਰਾਜੇ ਬਲ ਦੀ। ਸਾਨੂੰ ਭਾਈ ਗੁਰਦਾਸ ਜੀ ਕੀ ਸਿੱਖਿਆ ਦਿੰਦੇ, ਸਾਨੂੰ ਜਗਿਆਸੂਆਂ ਨੂੰ ਇਹਦੇ ਵਿੱਚੋਂ ਕੀ ਉਪਦੇਸ਼ ਦੇ ਰਹੇ ਨੇ, ਇਹ ਬਾਤ ਜ਼ਿਆਦਾ ਜ਼ਰੂਰੀ ਹੈ। ਕਿ ਬਾਵਨ ਲੱਖ ਸੋ ਪਾਵਨ ਸਾਧ ਸੰਗਤ ਰਜ ਇਸ਼ ਇਸ਼ਾਇਆ। ਕਹਿੰਦੇ ਉਸ ਬਾਵਨ ਵਰਗੇ, ਭਾਵ ਵਿਸ਼ਨੂੰ, ਬਾਵਨ ਵਰਗੇ ਲੱਖਾਂ ਪਵਿੱਤਰਾਂ ਨੇ ਸਾਧ ਸੰਗਤ ਦੇ ਚਰਨਾਂ ਦੀ ਧੂੜੀ ਦੀ ਇੱਛਾ ਪ੍ਰਾਪਤ ਕੀਤੀ। ਲੱਖਾਂ ਹੀ ਵਿਸ਼ਨੂੰ, ਲੱਖਾਂ ਹੀ ਬਾਵਨ ਅਵਤਾਰ ਲੱਖਾਂ ਲੱਖਾਂ ਵਾਰੀ ਮੰਗਦੇ ਹਨ ਕਿ ਸਤਿਗੁਰੂ ਜੀ ਤੁਹਾਨੂੰ ਸਾਡੇ ਤੇ ਕਿਰਪਾ ਕਰੋ, ਤੁਸੀਂ ਬਖਸ਼ਿਸ਼ ਕਰੋ, ਸਾਨੂੰ ਆਪਣੇ ਸਾਧ ਸੰਗਤ ਦੇ ਚਰਨਾਂ ਦੀ ਧੂੜੀ ਬਖਸ਼ਿਸ਼ ਕਰੋ। ਫਿਰ ਸਭ ਤੋਂ ਮਹਾਨ ਕੌਣ ਹੋਇਆ? ਸਭ ਪਿੱਛੇ ਰਹਿ ਗਏ, ਕੀ ਬ੍ਰਹਮਾ, ਕੀ ਸ਼ਿਵ ਜੀ, ਕੀ ਵਿਸ਼ਨੂੰ, ਕੀ ਬਾਵਨ ਅਵਤਾਰ ਤੇ ਕੀ ਬਾਲ ਰਾਜਾ ਤੇ ਕੀ ਬਾਲ ਦਾ ਗੁਰੂ ਸ਼ੁਕਰ, ਸਾਰੇ ਪਿੱਛੇ ਰਹਿ ਗਏ। ਸਭ ਤੋਂ ਮਹਾਨ ਕੌਣ ਹੋ ਗਿਆ? ਸਾਧ ਸੰਗਤ ਗੁਰ ਚਰਨ ਤੇ ਆਇਆ। ਸਾਧ ਸੰਗਤ ਚ ਬਹਿ ਕੇ ਰੱਬ ਦੇ ਪਿਆਰਿਆਂ ਨੇ ਗੁਰੂ ਦੇ ਚਰਨਾਂ ਨੂੰ ਹੀ ਧਿਆਉਣਾ ਕੀਤਾ ਹੈ, ਸਤਿਗੁਰ ਦੇ ਚਰਨਾਂ ਨੂੰ ਹੀ ਧਿਆਉਂਦੇ ਨੇ। ਕਿਉਂਕਿ ਸਤਿਗੁਰੂ ਦੇ ਚਰਨਾਂ ਕਮਲਾਂ ਵਿੱਚ ਜੋ ਆਨੰਦ ਹੈ, ਸਾਧ ਸੰਗਤ ਵਿੱਚ ਬਹਿ ਕੇ ਜੋ ਜਪਣ ਦਾ ਆਨੰਦ ਹੈ, ਰਸ ਹੈ, ਉਹ ਵਿਸ਼ਨੂੰ, ਬ੍ਰਹਮਾ ਤੇ ਸ਼ਿਵ ਜੀ ਦੇ ਕੋਲ ਵੀ ਨਹੀਂ ਹੈ। ਇਸ ਲਈ ਮੇਰੇ ਮਾਧੋ ਜੀ, ਸਤ ਸੰਗਤ ਮਿਲੇ ਸੋ ਤਰਿਆ, ਗੁਰਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸ਼ਟ ਹਰਿਆ। ਸਭ ਤੋਂ ਪਵਿੱਤਰ ਅਸਥਾਨ ਹੈ ਗੁਰੂ ਕੀ ਸਾਧ ਸੰਗਤ, ਸਭ ਤੋਂ ਪਵਿੱਤਰ ਅਸਥਾਨ ਹੈ ਮੇਰੇ ਸਤਿਗੁਰੂ ਦਾ ਦਰ ਘਰ, ਸਭ ਤੋਂ ਪਵਿੱਤਰ ਅਸਥਾਨ ਹੈ ਜਿੱਥੇ ਸ਼ਬਦ ਦੀ ਵਿਚਾਰ ਤੇ ਸ਼ਬਦ ਦੀਆਂ ਬਾਤਾਂ ਪੈਂਦੀਆਂ ਨੇ, ਉੱਥੇ ਹੀ ਜ਼ਿੰਦਗੀ ਦਾ ਬੇੜਾ ਭਾਵ ਸਾਗਰ ਤੋਂ ਪਾਰ ਹੋ ਜਾਂਦਾ ਹੈ।